ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੋ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਭਾਏ। ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇ ਬੁਝਾਏ। ਹੋ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਭਾਏ। ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇ ਬੁਝਾਏ। ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ। ਨਾ ਉਹ ਧਿਆਈਐ ਨਾ ਉਹ ਮੰਗੀਐ, ਨਾਮੇ ਸਹਿਜ ਸਮਾਏ। ਮਨ ਮੇਰੇ ਹਰ ਰਸ ਚਾਖ ਤਿੱਖ ਜਾਏ। ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ। ਰਹਾਉ ਜਿੰਨੀ ਸਤਿਗੁਰ ਸੇਵਿਆ, ਤਿਨੀ ਪਾਇਆ ਨਾਮ ਨਿਧਾਨ। ਅੰਤਰ ਹਰ ਰਸ ਰਵ ਰਹਿਆ, ਚੂਕਾ ਮਨ ਅਭਿਮਾਨ। ਹਿਰਦੈ ਕਮਲ ਪਰਗਾਸਿਆ, ਲਾਗਾ ਸਹਿਜ ਧਿਆਨ। ਮਨ ਨਿਰਮਲ ਹਰ ਰਵ ਰਹਿਆ, ਪਾਇਆ ਦਰਗਹ ਮਾਨ। ਸਤਿਗੁਰ ਸੇਵਣ ਆਪਣਾ, ਤੇ ਬਿਰਲੇ ਸੰਸਾਰ। ਹਉ ਮੈਂ ਮਮਤਾ ਮਾਰ ਕੈ, ਹਰ ਰੱਖਿਆ ਉਰਧਾਰ। ਹਉ ਤਿਨ ਕੈ ਬਲਿਹਾਰਣੈ, ਜਿਨ੍ਹਾਂ ਨਾਮੇ ਲੱਗਾ ਪਿਆਰ। ਸੇਈ ਸੁਖੀਏ ਚੌ ਜੁਗੀ, ਜਿਨ੍ਹਾਂ ਨਾਮ ਅਖੁੱਟ ਅਪਾਰ। ਗੁਰ ਮਿਲਿਆ ਨਾਮ ਪਾਈਐ, ਚੂਕੈ ਮੋਹ ਪਿਆਸ। ਹਰ ਸੇਤੀ ਮਨ ਰਵ ਰਹਿਆ, ਘਰ ਹੀ ਮਾਹੇ ਉਦਾਸ। ਜਿਨ੍ਹਾਂ ਹਰ ਕਾ ਸਾਧ ਆਇਆ, ਹਉ ਤਿਨ ਬਲਿਹਾਰੈ ਜਾਸ। ਨਾਨਕ ਨਦਰੀ ਪਾਈਐ, ਸੱਚ ਨਾਮ ਗੁਣ ਤਾਸ। ਜਿਨ੍ਹਾਂ ਹਰ ਕਾ ਸਾਧ ਆਇਆ, ਹਉ ਤਿਨ ਬਲਿਹਾਰੈ ਜਾਸ। ਨਾਨਕ ਨਦਰੀ ਪਾਈਐ, ਸੱਚ ਨਾਮ ਗੁਣ ਤਾਸ। ਹੋ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਭਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਤੁਰਕੀ ਬਾਣੀ ਦਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ 33 ਸ਼ਬਦਾਂ ਦੀ ਕਥਾ ਪਿੱਛੇ ਸੰਪੂਰਨ ਹੋ ਚੁੱਕੀ ਹੈ। ਹੁਣ ਅੱਗੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਬਾਣੀ ਦੀ ਕਥਾ ਆਰੰਭ ਹੋ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹ ਮਹਾਨ ਸਤਿਗੁਰੂ ਹਨ ਜਿਨ੍ਹਾਂ ਦੀ ਬਾਬਤ ਭੱਟਾਂ ਨੇ ਬਹੁਤ ਸ਼ਾਨਦਾਰ ਇਹ ਸਵਈਆ ਲਿਖਿਆ ਹੈ। ਕਨਹਰ ਬੂੰਦ ਬਸੁਰ ਰੋ ਮਾਵਲ ਕੁਸੁਮ ਬਸੰਤ ਗਣੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਇਹ ਭੱਲਿਆਂ ਦੇ ਵੰਸ਼ ਦੇ ਅਵਤੰਸ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਅਣਗਿਣਤ ਗੁਣਾਂ ਦੇ ਸਾਗਰ ਹੋ। ਤੁਹਾਡੇ ਵਰਗਾ ਨਾ ਕੋਈ ਪਿੱਛੇ ਹੋਇਆ ਨਾ ਹੀ ਹੁਣ ਹੈ ਨਾ ਹੀ ਕੋਈ ਅੱਗੇ ਨੂੰ ਹੋਵੇਗਾ। ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ ਇਸ ਲਈ ਸੱਚੇ ਪਾਤਸ਼ਾਹ ਤੇਰੀ ਉਪਮਾ ਤੋਹੇ ਬਣ ਆਵੈ। ਤੁਹਾਡੀ ਉਪਮਾ ਤੁਹਾਡੀ ਵਡਿਆਈ ਤੁਹਾਨੂੰ ਹੀ ਬਣ ਆਉਂਦੀ ਹੈ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੈ ਨਾਉ ਨਿਧ ਪਾਈਆਂ। ਇਹ ਗੁਰੂ ਦੀ ਮਹਿਮਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਲਿਖੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਤਮ ਬਖਤੀ ਦੁਆਰਾ ਮਨ ਨੂੰ ਸੰਬੋਧਨ ਕਰਕੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਫਰਮਾਉਂਦੇ ਹਨ, ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮਨ ਮੇਰੇ ਕਿ ਐ ਮਨ ਮੇਰੇ ਐ ਮੇਰੇ ਮਨਾ ਤੂੰ ਹੋਰ ਤਾਂ ਬਥੇਰੇ ਰਸ ਕਸ ਚੱਖਦਾ ਫਿਰਦਾ ਪਰ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ ਕੇ ਵੀ ਦੇਖ ਤਿਖ ਜਾਏ। ਜਦੋਂ ਤੂੰ ਵਾਹਿਗੁਰੂ ਦੇ ਨਾਮ ਰਸ ਨੂੰ ਚੱਖੇਗਾ ਇਹਦੇ ਨਾਲ ਤੇਰੀ ਸਾਰੀ ਹੀ ਤ੍ਰਿਖਾ ਸਾਰੀ ਹੀ ਪਿਆਸ ਬੁੱਝ ਜਾਵੇਗੀ, ਤੇਰਾ ਮਨ ਐਨ ਸ਼ਾਂਤ ਤ੍ਰਿਪਤ ਹੋ ਜਾਵੇਗਾ ਕਿਉਂਕਿ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਹੀ ਇਹ ਇੱਕ ਸ਼ਕਤੀ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਦਾ ਹੈ ਉਹਦੀ ਸਾਰੀ ਮਨ ਦੀ ਤ੍ਰਿਖਾ ਮਨ ਦੀ ਭੁੱਖ ਦੂਰ ਹੋ ਜਾਂਦੀ ਹੈ। ਚੌਥੇ ਪਾਤਸ਼ਾਹ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹੀ ਅਨੰਦ ਸਾਹਿਬ ਬਾਣੀ ਦੇ ਵਿੱਚ ਫਰਮਾਇਆ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇਹੋ ਜਿਹਾ ਰਸ ਹੈ ਜਿਹਨੂੰ ਛਕਣ ਦੇ ਨਾਲ ਸਾਰੀਆਂ ਭੁੱਖਾਂ ਸਾਡੀਆਂ ਦੂਰ ਹੋ ਗਈਆਂ ਹਨ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਮਨ ਮੇਰੇ ਹਰ ਰਸ ਚਾਖ ਦਿਖ ਜਾਏ। ਐ ਮੇਰੇ ਮਨ, ਤੂੰ ਉਸ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ, ਤੇਰੀ ਸਾਰੀ ਪਿਆਸ ਚਲੀ ਜਾਵੇਗੀ। ਨਾਮ ਦਾ ਰਸ ਪ੍ਰਾਪਤ ਕਰਨ ਦੇ ਲਈ ਇੱਕ ਸ਼ਰਤ ਵੀ ਹੈ। ਸਤਿਗੁਰੂ ਦੇ ਬਚਨ ਆਉਂਦੇ ਹਨ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਜੇ ਅਸੀਂ ਚਾਹੁੰਦੇ ਹਾਂ ਸਾਨੂੰ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋਵੇ, ਅਤੇ ਜਿਹੜੇ ਹੋਰ ਰਸ ਕਸ ਨੇ ਉਹਨਾਂ ਨੂੰ ਛੱਡਣਾ ਪਵੇਗਾ, ਇਹ ਰਸ ਛੱਡੇ। ਜਦੋਂ ਅਸੀਂ ਇਹਨਾਂ ਰਸਾਂ ਨੂੰ ਛੱਡ ਦੇਵਾਂਗੇ ਤਾਂ ਫਿਰ ਹੀ ਨਾਮ ਦਾ ਰਸ ਆਵੇਗਾ, ਕਿਉਂਕਿ ਇਹ ਇੱਕ ਅਸੂਲ ਹੈ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਕਿਸੇ ਭਾਂਡੇ ਦੇ ਵਿੱਚ ਪਹਿਲਾਂ ਹੀ ਕੋਈ ਵਸਤੂ ਭਰੀ ਹੋਈ ਹੈ, ਜੇ ਅਸੀਂ ਉਸ ਭਾਂਡੇ ਦੇ ਵਿੱਚ ਕੋਈ ਹੋਰ ਵਸਤੂ ਪਾਉਣਾ ਚਾਹੀਏ ਤਾਂ ਫਿਰ ਦੂਜੀ ਤੋਂ ਭਾਵ ਹੈ ਜਿਹੜੀ ਪਹਿਲਾਂ ਉਹਦੇ ਵਿੱਚ ਪਈ ਹੋਈ ਹੈ ਉਹਨੂੰ ਤਾਂ ਪਾਸੇ ਕਰਨਾ ਹੀ ਪਵੇਗਾ। ਭਾਂਡਾ ਖਾਲੀ ਹੋਵੇਗਾ ਤਾਂ ਹੀ ਉਹਦੇ ਵਿੱਚ ਕੋਈ ਵਸਤੂ ਪੈ ਸਕਦੀ ਹੈ ਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਪਿੱਛੇ ਆਖਿਆ ਸੀ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਘਾਟ ਨਾਮ ਨਿਵਾਸ। ਹੁਣ ਜਦੋਂ ਪਹਿਲਾਂ ਹੀ ਸਾਡੇ ਅੰਦਰ ਇੰਨੇ ਰਸ ਭਰੇ ਹੋਏ ਨੇ, ਹੁਣ ਤੁਸੀਂ ਆਪ ਹੀ ਸੋਚੋ, ਕਹਿ ਘਾਟ ਨਾਮ ਨਿਵਾਸ, ਨਾਮ ਦਾ ਰਸ ਕਿੱਥੇ ਆ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਰਸ ਛਾਡੇ, ਪਹਿਲਾਂ ਇਹ ਜਿਹੜੇ ਹੋਰ ਦੁਨਿਆਵੀ ਰਸ ਨੇ ਇਹਨਾਂ ਨੂੰ ਛੱਡਣਾ ਪਵੇਗਾ ਅਤੇ ਫਿਰ ਹੀ ਉਹ ਨਾਮ ਦਾ ਰਸ ਆ ਸਕਦਾ ਹੈ। ਜਦੋਂ ਨਾਮ ਦਾ ਰਸ ਪ੍ਰਾਪਤ ਹੋ ਗਿਆ ਫਿਰ ਇਹ ਰਸ ਤੁਹਾਨੂੰ ਚੰਗਾ ਹੀ ਨਹੀਂ ਲੱਗੇਗਾ। ਭਗਤ ਕਬੀਰ ਜੀ ਨੂੰ ਜਦੋਂ ਵਾਹਿਗੁਰੂ ਦੇ ਚਰਨਾਂ ਦੀ ਮੌਜ ਪ੍ਰਾਪਤ ਹੋਈ ਤਾਂ ਉਹਨਾਂ ਨੇ ਬੁਲੰਦ ਆਵਾਜ਼ ਦੇ ਨਾਲ ਕਹਿ ਦਿੱਤਾ, ਕਬੀਰ ਚਰਨ ਕਮਲ ਕੀ ਮੌਜ ਕੋ ਕਹੁ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜੇ ਬਾਬਾ ਫਰੀਦ ਜੀ ਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ ਤਾਂ ਉਹਨਾਂ ਵੀ ਕਹਿ ਦਿੱਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਜਦੋਂ ਇੱਕ ਵਾਰੀ ਨਾਮ ਦਾ ਰਸ ਆ ਜਾਵੇ ਨਾ ਫਿਰ ਉਹਦੇ ਮੁਕਾਬਲੇ 'ਤੇ ਹੋਰ ਰਸ ਕੋਈ ਉਹਦੇ ਬਰਾਬਰ ਦਾ ਨਜ਼ਰ ਹੀ ਨਹੀਂ ਆਉਂਦਾ। ਇਸੇ ਲਈ ਮਨ ਆਪਣੇ ਆਪ ਹੀ ਹੋਰ ਰਸਾਂ ਕਸਾਂ ਨੂੰ ਛੱਡ ਦਿੰਦਾ ਹੈ। ਇਸੇ ਲਈ ਤਾਂ ਹਜ਼ੂਰ ਕਹਿੰਦੇ ਨੇ, ਮਨ ਮੇਰੇ ਹਰ ਰਸ ਚਾਖ ਦਿਖ ਜਾਏ। ਐ ਮੇਰੇ ਮਨਾ, ਤੂੰ ਉਸ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ, ਛਾਕੇ ਵੇਖ, ਤੇਰੀ ਸਾਰੀ ਹੀ ਤ੍ਰਿਖਾ ਤੇਰੀ ਸਾਰੀ ਹੀ ਪਿਆਸ ਬੁੱਝ ਜਾਵੇਗੀ। ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ। ਜਿਨ੍ਹਾਂ ਨੇ ਗੁਰਮੁਖ ਦਾ ਅਰਥ ਹੈ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੈ, ਸਹਿਜੇ ਰਹੇ ਸਮਾਏ, ਉਹ ਸਹਿਜੇ ਸਹਿਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਵੀ ਲੀਨ ਹੋ ਗਏ। ਕਿਉਂਕਿ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਦੇ ਨੇ ਅਤੇ ਫਿਰ ਉਹ ਅੱਗੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਵੀ ਜਾ ਕੇ ਅਭੇਦ ਹੋ ਜਾਂਦੇ ਨੇ। ਨਾਮ ਹੀ ਸਰਵੋਤਮ ਸਾਧਨ ਹੈ ਜਿਸ ਦੁਆਰਾ ਨਾਮੀ ਦੀ ਪ੍ਰਾਪਤੀ ਹੋਣੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਨਾਮ ਰਸ ਨੂੰ ਚੱਕ ਕੇ ਦੇਖੋ। ਜਿਨ੍ਹਾਂ ਨੇ ਗੁਰੂ ਦੁਆਰਾ ਇਸ ਨਾਮ ਦੇ ਰਸ ਨੂੰ ਚਖਿਆ ਹੈ, ਸਹਿਜੇ ਰਹੇ ਸਮਾਏ, ਉਹ ਸਹਿਜੇ ਆਪਣੇ ਮਨ ਨੂੰ ਸ਼ਾਂਤ ਅਤੇ ਸਹਿਜ ਅਵਸਥਾ ਵਿੱਚ ਰੱਖ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਉਸ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਗਏ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ। ਸ੍ਰੀ ਰਾਗ ਨਾਮ ਦਾ ਰਾਗ ਦਾ ਨਾਮ ਹੈ। ਮਹੱਲਾ ਤੀਜਾ, ਤੀਜੇ ਪਾਤਸ਼ਾਹ ਦੀ ਅੱਗੇ ਬਾਣੀ ਆਰੰਭ ਹੋ ਰਹੀ ਹੈ। ਕਰ ਪਹਿਲਾ, ਪਹਿਲੇ ਕਰ ਸੁਰਤਾਲ ਦੇ ਵਿੱਚ ਸਤਿਗੁਰੂ ਨੇ ਇਹ ਸ਼ਬਦ ਗਾਇਨ ਕੀਤੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਸਤਿਗੁਰੂ ਕਰਦੇ ਹਨ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਗੁਰੂ ਦੀ ਬਖਸ਼ਿਸ਼ ਕਿਵੇਂ ਹੁੰਦੀ ਹੈ? ਜਦੋਂ ਆਪਾਂ ਗੁਰੂ ਦੀ ਆਗਿਆ ਮੰਨ ਲਵਾਂਗੇ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੀ ਆਗਿਆ ਮੰਨ ਕੇ ਹੀ ਗੁਰੂ ਦੀ ਕਿਰਪਾ ਦੇ ਪਾਤਰ ਅਸੀਂ ਬਣਦੇ ਹਾਂ। ਗੁਰੂ ਦੀ ਕਿਰਪਾ ਇੱਕ ਉਹ ਸਾਧਨ ਹੈ ਜਿਸ ਦੁਆਰਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਹੁਣ ਪਿੱਛੇ ਪ੍ਰਕਰਨ ਸੇਵਾ ਦਾ ਆਇਆ ਸੀ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਕਹੁ ਨਾਨਕ ਬਾਹਾਂ ਲੁੜਾਈਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਬਾਣੀ ਨੂੰ ਤਰਤੀਬਵਾਰ ਲਿਖਵਾਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੇਵਾ ਦੇ ਪ੍ਰਕਰਨ 'ਤੇ ਜਾ ਕੇ ਉਪਦੇਸ਼ ਦੀ ਸਮਾਪਤੀ ਕੀਤੀ। ਹੁਣ ਉਸੇ ਹੀ ਸੇਵਾ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਪਾਵਨ ਬਾਣੀ ਦੀ ਸਿੱਖਿਆ ਆਰੰਭ ਹੋ ਰਹੀ ਹੈ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਹਉ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਪਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਸਤਿਗੁਰ ਸੇਵੀ ਆਪਣਾ, ਵੀ ਅਸੀਂ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਾਂ। ਜਦੋਂ ਆਪਾਂ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ, 72 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ। ਕੁਝ ਇਤਿਹਾਸਕਾਰਾਂ ਨੇ 62 ਸਾਲ ਦੀ ਵੀ ਉਮਰ ਲਿਖੀ ਹੈ, ਪਰ ਚਾਹੇ 62 ਸਾਲ ਦੀ ਹੋਵੇ ਚਾਹੇ 72 ਸਾਲ ਦੀ, ਪਰ ਇਹਦੇ ਨਾਲ ਹੀ ਸਤਿਗੁਰੂ ਨੇ ਗੁਰਬਾਣੀ ਵਿੱਚ ਇਹ ਵੀ ਇੱਕ ਥਾਂ 'ਤੇ ਸੰਕੇਤ ਦੇ ਦਿੱਤਾ ਹੈ, 60 ਕੇ ਬੁਢੇਪਾ ਆਵੇ। 60 ਸਾਲ ਦੀ ਉਮਰ ਦੇ ਵਿੱਚ ਸਾਡੇ ਸਰੀਰ 'ਤੇ ਬੁਢੇਪਾ ਹਾਵੀ ਹੁੰਦਾ ਹੈ। ਹੁਣ 62 ਸਾਲ ਦੀ ਉਮਰ ਵੀ ਬੁਢੇਪੇ ਨੂੰ ਪਾਰ ਕਰ ਜਾਂਦੀ ਹੈ, ਅਤੇ ਜੇ 72 ਸਾਲ ਦੀ ਹੋਵੇ ਤਾਂ ਹੋਰ ਵੀ ਬੁਢੇਪਾ ਵਧੇਰੇ ਸਰੀਰ 'ਤੇ ਪ੍ਰਭਾਵ ਪਾ ਦਿੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਏਡੀ ਵਡੇਰੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਏ ਔਰ ਉਹਨਾਂ ਨੇ ਮਨੋ ਤਨੋ ਗੁਰੂ ਮਹਾਰਾਜ ਦੀ ਇੰਨੀ ਮਹਾਨ ਕਠਨ ਸੇਵਾ ਕੀਤੀ ਜਿਹੜੀ ਕਿ ਹਰ ਕੋਈ ਕਰ ਹੀ ਨਹੀਂ ਸਕਦਾ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਧੀ ਰਾਤ ਨੂੰ ਤਕਰੀਬਨ 12 ਕੁ ਵਜੇ ਉੱਠ ਕੇ ਗਾਗਰ ਲੈ ਕੇ ਚੱਲ ਪੈਂਦੇ। ਖਡੂਰ ਸਾਹਿਬ ਤੋਂ ਪਿਛਲੇ ਪੈਰੀਂ ਗੋਇੰਦਵਾਲ ਸਾਹਿਬ ਨੂੰ ਚਲੇ ਜਾਂਦੇ, ਜਿੱਥੇ ਰਸਤੇ ਵਿੱਚ ਦਮਦਮਾ ਸਾਹਿਬ ਅਸਥਾਨ ਬਣਿਆ ਹੋਇਆ, ਉੱਥੋਂ ਤੱਕ ਪਿਛਲੇ ਪੈਰੀਂ ਸਤਿਗੁਰੂ ਜਾਂਦੇ ਸਨ। ਇਹਦਾ ਕਾਰਨ ਕੀ ਸੀ? ਇਹਦਾ ਕਾਰਨ ਸੀ ਸਤਿਗੁਰੂ ਦਾ ਸਤਿਕਾਰ, ਵੀ ਅਸੀਂ ਆਪਣਾ ਮੁੱਖ ਸਤਿਗੁਰੂ ਵੱਲ ਹੀ ਰੱਖਣਾ, ਕਦੇ ਗੁਰੂ ਵੱਲ ਕੰਡ ਨਹੀਂ ਕਰਨੀ, ਕਿੰਨੀ ਕਠਿਨ ਸੇਵਾ ਹੋਵੇਗੀ। ਹੁਣ 3 ਮੀਲ ਪਿਛਲੇ ਪੈਰੀਂ ਸਤਿਗੁਰੂ ਮਹਾਰਾਜ ਖਡੂਰ ਸਾਹਿਬ ਤੋਂ ਜਾਂਦੇ ਅਤੇ ਫਿਰ ਦਮਦਮਾ ਸਾਹਿਬ ਤੋਂ ਜਾ ਕੇ ਦਿਸ਼ਾ ਬਦਲ ਜਾਂਦੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਬਿਆਸ ਦਰਿਆ ਦੇ ਪੱਤਣ ਵੱਲ ਨੂੰ ਮੂੰਹ ਕਰਕੇ ਜਾਂਦੇ ਔਰ ਉੱਥੇ ਜਾ ਕੇ ਜਲ ਦੀ ਗਾਗਰ ਭਰ ਕੇ ਅਤੇ 2:15 ਤਕਰੀਬਨ 2:15 ਵਜੇ ਦੇ ਕਰੀਬ ਸ਼੍ਰੀ ਖਡੂਰ ਸਾਹਿਬ ਆ ਕੇ ਪਹੁੰਚ ਜਾਂਦੇ ਔਰ ਉੱਥੇ ਆ ਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਸ਼ਨਾਨ ਕਰਵਾਉਂਦੇ। ਇਹ ਹੁਣ ਗੁਰੂ ਮਹਾਰਾਜ ਦਾ ਰੋਜ਼ ਦਾ ਨਿਯਮ ਸੀ। ਵੇਖ ਲਓ ਆਰਾਮ ਪਤਾ ਨਹੀਂ ਕਿਹੜੇ ਸਮੇਂ ਕਰਦੇ ਹੋਣਗੇ, ਇਉਂ ਸਾਰੀ ਰਾਤ ਹੀ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਲੱਗ ਜਾਂਦੀ ਅਤੇ ਫਿਰ ਦਿਨ ਵੇਲੇ ਸੰਗਤ ਦੀ ਸੇਵਾ, ਲੰਗਰ ਦੀ ਸੇਵਾ, ਹੋਰ ਬੇਅੰਤ ਸੇਵਾ ਕਰਦੇ ਰਹਿੰਦੇ। ਇੰਨੀ ਮਹਾਨ ਸੇਵਾ ਕੀਤੀ ਕੋਈ ਦੋ ਦਿਨ ਚਾਰ ਦਿਨ ਦੀ ਗੱਲ ਨਹੀਂ, 12 ਸਾਲ ਲਗਾਤਾਰ ਗੁਰੂ ਮਹਾਰਾਜ ਨੇ ਸੇਵਾ ਕੀਤੀ। ਅਤੇ ਫਿਰ ਦੇਖ ਲਓ ਸੇਵਾ ਕਰਕੇ ਕਿੰਨਾ ਵੱਡਾ ਮਾਣ ਵੀ ਹਾਸਲ ਕੀਤਾ। ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਮਾਣ ਸਤਿਕਾਰ ਵੀ ਮਿਲਿਆ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ, ਨਿਤਾਣਿਆਂ ਦੇ ਤਾਣ ਹੋਵੋਗੇ, ਨਿਉਟਿਆਂ ਦੀ ਓਟ ਹੋਵੋਗੇ, ਨਿਆਸਰਿਆਂ ਦੇ ਆਸਰੇ ਹੋਵੋਗੇ, ਨਗਤਿਆਂ ਦੀ ਗਤ, ਨਪਤਿਆਂ ਦੀ ਪਤ, ਇਸ ਤਰ੍ਹਾਂ 12 ਵਰਦਾਨ ਬਖਸ਼ੇ। ਇੱਥੇ ਹੀ ਬਸ ਨਹੀਂ, ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ ਸੇਵਾ ਤੋਂ ਪ੍ਰਸੰਨ ਹੋ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਵੀ ਬਖਸ਼ਿਸ਼ ਕਰ ਦਿੱਤੀ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰਾ ਕੁਛ ਸੇਵਾ ਤੋਂ ਮਿਲਿਆ ਅਤੇ ਸਾਨੂੰ ਵੀ ਉਹ ਸੇਵਾ ਦੀ ਸਿੱਖਿਆ ਅਤੇ ਜਾਚ ਸਿਖਾਉਂਦੇ ਨੇ। ਹਾਂ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ, ਬਈ ਅਸੀਂ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਾਂ। ਕਿਵੇਂ? ਇੱਕ ਮਨ ਇਕਾਗਰ ਮਨ ਹੋ ਕੇ ਅਤੇ ਇੱਕ ਚਿੱਤ ਹੋ ਕੇ, ਅਤੇ ਪਾਏ ਦਾ ਅਰਥ ਹੈ ਭਾਵਨਾ ਅਤੇ ਪ੍ਰੇਮ ਦੇ ਨਾਲ ਅਸੀਂ ਸਤਿਗੁਰੂ ਦੀ ਸੇਵਾ ਕਰਨੀ ਹੈ। ਕਈ ਵਾਰੀ ਅਸੀਂ ਸੇਵਾ ਤਾਂ ਕਰਦੇ ਹਾਂ ਪਰ ਸਾਡਾ ਮਨ ਕਿਧਰੇ ਹੋਰ ਭਟਕ ਰਿਹਾ ਹੁੰਦਾ ਅਤੇ ਸਾਡਾ ਮਨ ਕਿਸੇ ਹੋਰ ਹੀ ਚਿਤਵਨੀ ਦੇ ਵਿੱਚ ਲੱਗਿਆ ਰਹਿੰਦਾ, ਬੱਧਾ ਚੱਟੀ ਜੀ ਭਰ ਰਹੇ ਹੁੰਦੇ ਹਾਂ। ਪਰ ਨਹੀਂ, ਸਤਿਗੁਰੂ ਕਹਿੰਦੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਅਤੇ ਪਾਏ ਪ੍ਰੇਮ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ। ਅਤੇ ਅਸੀਂ ਵੀ ਇੱਕ ਮਨ ਇੱਕ ਚਿੱਤ ਹੋ ਕੇ ਪਾਏ ਪ੍ਰੇਮ ਦੇ ਨਾਲ ਆਪਣੇ ਸਤਿਗੁਰੂ ਦੀ ਸੇਵਾ ਕੀਤੀ, ਜਿਸ ਦਾ ਸਦਕਾ ਸਾਨੂੰ ਸਭ ਦਾਤਾਂ ਪ੍ਰਾਪਤ ਹੋਈਆਂ ਹਨ।
ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਸਤਿਗੁਰੂ ਹੀ ਮਨ ਕਾਮਨਾ ਤੀਰਥ ਹੈ, ਮਨ ਦੀਆਂ ਕਾਮਨਾ ਪੂਰੀਆਂ ਕਰਨ ਵਾਲਾ ਤੀਰਥ ਹੈ। ਲੋਕ ਤੀਰਥਾਂ 'ਤੇ ਨਹਾਉਣ ਵਾਸਤੇ ਜਾਂਦੇ ਨੇ ਪਰ ਹਜ਼ੂਰ ਕਹਿੰਦੇ ਸਤਿਗੁਰੂ ਹੀ ਮਨ ਦੀਆਂ ਸਭ ਕਾਮਨਾ ਪੂਰੀਆਂ ਕਰਨ ਵਾਲਾ ਤੀਰਥ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਗੁਰੂ ਐਸੇ ਦਰਿਆ ਨੇ ਜਿਨ੍ਹਾਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਇਹਦੇ ਨਾਲ ਮਨ ਵੀ ਪਵਿੱਤਰ ਹੋ ਜਾਂਦਾ, ਤਨ ਵੀ ਪਵਿੱਤਰ ਹੋ ਜਾਂਦਾ, ਬਾਣੀ ਵੀ ਪਵਿੱਤਰ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਸਤਿਗੁਰੂ ਮਨ ਦੀਆਂ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਤੀਰਥ ਹੈ। ਜਿਸ ਨੂੰ ਦੇ ਬੁਝਾਏ, ਜਿਸ ਨੂੰ ਪਾਈ, ਵਾਹਿਗੁਰੂ ਆਪ ਹੀ ਇਸ ਗੱਲ ਦੀ ਸੋਝੀ ਬਖਸ਼ਿਸ਼ ਕਰ ਦੇਵੇ ਅਤੇ ਫਿਰ ਉਹੀ ਇਸ ਤੀਰਥ ਦੇ ਉੱਤੇ ਆ ਕੇ ਇਸ਼ਨਾਨ ਕਰਦੇ ਹਨ।
ਮਨ ਚਿੰਦਿਆ ਵਰ ਪਾਵਣਾ, ਜੋ ਇੱਛਾ ਸੋ ਫਲ ਪਾਏ।
ਲਓ ਸਤਿਗੁਰੂ ਐਸੇ ਮਨ ਕਾਮਨਾ ਤੀਰਥ ਹਨ, ਮਨ ਚਿੰਦਿਆ ਵਰ ਪਾਵਣਾ, ਸਤਿਗੁਰੂ ਦੀ ਸੇਵਾ ਕਰਕੇ ਅਤੇ ਮਨ ਚਿਤਵਿਆ ਇਹ ਵਰਦਾਨ ਵੀ ਪ੍ਰਾਪਤ ਕਰ ਲਈਦਾ। ਜਿਨ੍ਹਾਂ ਜਿਨ੍ਹਾਂ ਨੇ ਮਨ ਚਿਤ ਲਾ ਕੇ ਸਤਿਗੁਰੂ ਦੀ ਸੇਵਾ ਕੀਤੀ ਅਤੇ ਉਹਨਾਂ ਨੂੰ ਗੁਰੂ ਵੱਲੋਂ ਵਰ ਵੀ ਪ੍ਰਾਪਤ ਹੋਏ। ਜੇ ਭਾਈ ਵਿਧੀ ਚੰਦ ਨੇ ਸੇਵਾ ਕੀਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿ ਦਿੱਤਾ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਜੇ ਭਾਈ ਜੈਤਾ ਜੀ ਨੇ ਸੇਵਾ ਕੀਤੀ, ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੇ ਕਹਿ ਦਿੱਤਾ, ਰੰਗਰੇਟੇ ਗੁਰੂ ਕੇ ਬੇਟੇ। ਇਉਂ ਭਾਈ ਜਿਹੜਾ ਵੀ ਸਤਿਗੁਰੂ ਦੀ ਮਨ ਚਿਤ ਲਾ ਕੇ ਸੇਵਾ ਕਰਦਾ ਹੈ, ਮਨ ਚਿੰਦਿਆ ਵਾਰ ਭਾਵਨਾ, ਉਹ ਮਨ ਚਿਤਵਿਆ ਵਾਰ ਭਾਵ ਗੁਰੂ ਦੀ ਆਸੀਸ ਵੀ ਪ੍ਰਾਪਤ ਕਰਦੇ ਹਨ। ਜੋ ਇੱਛਾ ਸੋ ਫਲ ਪਾਏ, ਅਤੇ ਜੋ ਵੀ ਇੱਛਾ ਕਰੇਗਾ ਉਹੀ ਫਲ ਗੁਰੂ ਦੀ ਸੇਵਾ ਕਰਕੇ ਪ੍ਰਾਪਤ ਹੋ ਜਾਂਦਾ ਹੈ।
ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ।
ਹਜ਼ੂਰ ਕਹਿੰਦੇ ਗੁਰੂ ਦੇ ਪਾਸ ਜਾ ਕੇ ਮੰਗਣਾ ਕੀ ਚਾਹੀਦਾ, ਨਾਉ ਧਿਆਈਐ ਨਾਉ ਮੰਗੀਐ, ਬਈ ਗੁਰੂ ਦੇ ਕੋਲ ਜਾ ਕੇ ਨਾਮ ਨੂੰ ਹੀ ਧਿਆਉਣਾ ਚਾਹੀਦਾ ਹੈ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਗੁਰੂ ਦੇ ਪਾਸੋਂ ਨਾਮ ਦੀ ਹੀ ਯਾਚਨਾ ਕਰਨੀ ਚਾਹੀਦੀ ਹੈ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਕਿਉਂਕਿ ਨਾਮ ਦੀ ਦਾਤ ਹੈ ਹੀ ਗੁਰੂ ਕੋਲ। ਆਪਣਾ ਸੁਭਾਅ ਬਣਿਆ ਹੋਇਆ, ਕਿਸੇ ਵੀ ਵਿਅਕਤੀ ਕੋਲ ਚਲੇ ਜਾਂਦੇ ਹਾਂ ਅਤੇ ਉਹਦੇ ਕੋਲ ਜਾ ਕੇ ਇਹ ਗੱਲ ਕਹਿੰਦੇ ਹਾਂ, ਸਾਨੂੰ ਤਾਂ ਜੀ ਕੋਈ ਨਾਮ ਦੇ ਦਿਓ, ਕੋਈ ਸ਼ਬਦ ਦੇ ਦਿਓ, ਕੋਈ ਮੰਤਰ ਦੇ ਦਿਓ। ਪਰ ਹਜ਼ੂਰ ਕਹਿੰਦੇ ਗੁਰੂ ਦੇ ਕੋਲੋਂ ਜਾ ਕੇ ਨਾਮ ਮੰਗੋ, ਨਾਮੇ ਸਹਿਜ ਸਮਾਏ, ਅਤੇ ਫਿਰ ਨਾਮ ਦੁਆਰਾ ਤੁਸੀਂ ਸਹਿਜ ਆਤਮਕ ਅਡੋਲ ਅਵਸਥਾ ਵਿੱਚ ਸਮਾ ਸਕਦੇ ਹੋ।
ਮਨ ਮੇਰੇ ਹਰ ਰਸ ਚਾਖ ਤਿੱਖ ਜਾਏ, ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ। ਰਹਾਉ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ।
ਰਹਾਉ ਬਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਗੁਰਮੁਖੋ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਹੈ, ਭਾਵ ਜਿਨ੍ਹਾਂ ਨੇ ਸਤਿਗੁਰੂ ਦੀ ਮਨ ਚਿੱਤ ਲਾ ਕੇ ਸੇਵਾ ਕੀਤੀ ਹੈ, ਤਿੰਨੀ ਪਾਇਆ ਨਾਮ ਨਿਧਾਨ, ਉਹਨਾਂ ਨੇ ਨਾਮ ਰੂਪ ਖਜ਼ਾਨੇ ਨੂੰ ਪ੍ਰਾਪਤ ਕੀਤਾ ਹੈ। ਕਿਉਂਕਿ ਸਿੱਖ ਧਰਮ ਦਾ ਪਹਿਲਾ ਅਸੂਲ ਸੇਵਾ ਹੀ ਹੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸੇਵਾ ਦੇ ਸਿਧਾਂਤ 'ਤੇ ਮੋਹਰ ਲਾਈ ਹੈ। ਜਦੋਂ ਕੋਈ ਮਨ ਚਿੱਤ ਲਾ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ ਤਾਂ ਉਹਨੂੰ ਅੱਗੇ ਫਿਰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਸੇਵਾ ਤੋਂ ਬਿਨਾਂ ਨਾਮ ਨਹੀਂ ਮਿਲਦਾ। ਪਹਿਲਾਂ ਸਤਿਗੁਰੂ ਦੀ ਸੇਵਾ ਕਰੋ ਅਤੇ ਫਿਰ ਗੁਰੂ ਦੀ ਬਖਸ਼ਿਸ਼ ਦੇ ਨਾਲ ਨਾਮ ਪ੍ਰਾਪਤ ਹੋਵੇਗਾ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਅਤੇ ਉਹਨਾਂ ਨੇ ਹੀ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ।
ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ।
ਪਰ ਉਹਨਾਂ ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਰਸ ਰਵ ਰਹਿਆ ਦਾ ਅਰਥ ਹੈ ਐਨ ਪੂਰੀ ਤਰ੍ਹਾਂ ਵਸ ਰਿਹਾ ਹੈ। ਚੂਕਾ ਮਨ ਅਭਿਮਾਨ, ਅਤੇ ਉਹਨਾਂ ਦੇ ਮਨ ਦੇ ਵਿੱਚੋਂ ਹੰਕਾਰ ਵੀ ਚੁੱਕਿਆ ਗਿਆ। ਕਿਉਂਕਿ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਆ ਕੇ ਟਿਕ ਜਾਂਦਾ ਹੈ ਅਤੇ ਫਿਰ ਉੱਥੇ ਹਉਮੈ ਹੰਕਾਰ ਰਹਿ ਹੀ ਨਹੀਂ ਸਕਦੇ। ਜਿੱਥੇ ਦੀਵਾ ਜਗ ਪਵੇ ਉੱਥੇ ਹਨੇਰਾ ਨਹੀਂ ਰਹਿ ਸਕਦਾ, ਦੀਵਾ ਬਲੈ ਅੰਧੇਰਾ ਜਾਏ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਉੱਥੇ ਹੰਕਾਰ ਨਹੀਂ ਰਹਿ ਸਕਦਾ। ਇੱਕ ਥਾਂ 'ਤੇ ਸਤਿਗੁਰੂ ਦੇ ਹੋਰ ਵੀ ਬਚਨ ਆਏ ਹਨ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਅਤੇ ਨਾਮ ਦਾ ਪਰਸਪਰ ਵਿਰੋਧ ਹੈ, ਇਹ ਦੋਵੇਂ ਇਕੱਠੇ ਅਖਥਾ ਨਹੀਂ ਰਹਿ ਸਕਦੇ। ਹਜ਼ੂਰ ਕਹਿੰਦੇ ਜਦੋਂ ਅੰਦਰ ਵਾਹਿਗੁਰੂ ਦੇ ਨਾਮ ਦਾ ਰਸ ਵਸ ਗਿਆ, ਚੂਕਾ ਮਨ ਅਭਿਮਾਨ ਮਨ ਦੇ ਵਿੱਚੋਂ ਹੰਕਾਰ ਖਤਮ ਹੋ ਗਿਆ।
ਹਿਰਦੈ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ।
ਉਸ ਨਾਮ ਦੀ ਕਮਾਈ ਦਾ ਸਦਕਾ ਹਿਰਦੈ ਕਮਲ ਪਰਗਾਸਿਆ, ਸਾਡੇ ਹਿਰਦੇ ਅੰਦਰ ਜਿਹੜਾ ਕਮਲ ਹੈ ਉਹ ਪਰਗਾਸਿਆ ਦਾ ਅਰਥ ਵਿਗਾਸ ਵਿੱਚ ਆ ਗਿਆ, ਜਾਂ ਹਿਰਦੈ ਕਮਲ ਪ੍ਰਗਾਸਿਆ, ਸਾਡਾ ਹਿਰਦਾ ਰੂਪੀ ਕਮਲ ਉਹ ਖੁਸ਼ੀਆਂ ਅਤੇ ਖੇੜਿਆਂ ਦੇ ਵਿੱਚ ਟਹਿਕ ਪਿਆ। ਲਾਗਾ ਸਹਿਜ ਧਿਆਨ, ਅਤੇ ਹੁਣ ਜਿਹੜੀ ਸਹਿਜ ਅਵਸਥਾ ਹੈ, ਤੁਰੀਆ ਅਵਸਥਾ ਹੈ, ਆਤਮਕ ਅਡੋਲ ਅਵਸਥਾ ਹੈ, ਉਹਦੇ ਵਿੱਚ ਸਾਡਾ ਧਿਆਨ ਲੱਗ ਗਿਆ ਹੈ।
ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ।
ਮਨ ਨਿਰਮਲ ਹਰ ਰਵ ਰਹਿਆ, ਹੁਣ ਸਾਡਾ ਮਨ ਵੀ ਨਿਰਮਲ ਪਵਿੱਤਰ ਹੋ ਗਿਆ। ਕਿਉਂ ਹਰ ਰਵ ਰਿਹਾ? ਵਾਹਿਗੁਰੂ ਦਾ ਨਾਮ ਸਾਡੇ ਅੰਦਰ ਵਸ ਰਿਹਾ ਹੈ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਨਾ, ਉੱਥੇ ਮਨ ਵੀ ਨਿਰਮਲ ਹੋ ਜਾਂਦਾ ਹੈ ਅਤੇ ਸਭ ਕੁਛ ਹੀ ਨਿਰਮਲ ਹੋ ਜਾਂਦਾ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜਾ ਮਨ ਵਿੱਚ ਪ੍ਰੀਤ ਪ੍ਰੇਮ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪੇ, ਉਹਦਾ ਤਨ ਵੀ ਪਵਿੱਤਰ, ਮਨ ਵੀ ਪਵਿੱਤਰ ਅਤੇ ਬਾਣੀ ਵੀ ਪਵਿੱਤਰ ਹੋ ਜਾਂਦੀ ਹੈ। ਮਨ ਨਿਰਮਲ ਹਰ ਰਵ ਰਹੇ ਆ ਵੀ ਵਾਹਿਗੁਰੂ ਦਾ ਨਾਮ ਉਹਨਾਂ ਦੇ ਅੰਦਰ ਵਸ ਰਿਹਾ ਹੈ, ਇਸੇ ਲਈ ਉਹਨਾਂ ਦਾ ਮਨ ਨਿਰਮਲ ਹੋ ਗਿਆ ਹੈ। ਪਾਇਆ ਦਰਗ ਹੈ ਮਾਣ, ਅਤੇ ਨਾਮ ਜਪਣ ਵਾਲਿਆਂ ਨੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਕੀਤਾ ਹੈ।
ਸਤਿਗੁਰ ਸੇਵਣ ਆਪਣਾ ਤੇ ਬਿਰਲੇ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਜਿਹੜੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਨੇ ਤੇ ਬਿਰਲੇ ਸੰਸਾਰ, ਸੰਸਾਰ ਹੀ ਕਹਿਣਾ, ਤੇ ਬਿਰਲੇ ਸੰਸਾਰ ਬਈ ਉਹ ਸੰਸਾਰ ਦੇ ਵਿੱਚ ਬਿਰਲੇ ਹੀ ਮਹਾਂਪੁਰਖ ਨੇ। ਨਹੀਂ ਤਾਂ ਹੁਣ ਦੇਖ ਲਓ, ਅਸੀਂ ਹੋਰ ਤਾਂ ਸਾਰੇ ਕੰਮ ਧੰਦੇ ਕਰਦੇ ਹਾਂ, ਮਨੁੱਖ ਮਨੁੱਖ ਦੀ ਸੇਵਾ ਤਾਂ ਕਰ ਰਿਹਾ ਹੈ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸੱਚਾ ਸਤਿਗੁਰ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਪਰ ਜਿਹਨੇ ਸਤਿਗੁਰੂ ਦੀ, ਆਪਣੇ ਸਤਿਗੁਰੂ ਦੀ ਸੇਵਾ ਕੀਤੀ ਹੈ, ਉਹ ਵਿਰਲੇ ਹੀ ਗੁਰਮੁਖ ਪਿਆਰੇ ਨੇ। ਸਤਿਗੁਰ ਸੇਵਨ ਆਪਣਾ ਅਤੇ ਵਿਰਲੇ ਸੰਸਾਰ, ਜਿਹੜੇ ਗੁਰਮੁਖ ਪਿਆਰੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਨ, ਉਹ ਸੰਸਾਰ ਦੇ ਵਿੱਚ ਵਿਰਲੇ ਹੀ ਮਹਾਂਪੁਰਖ ਹਨ।
ਹਉਮੈ ਮਮਤਾ ਮਾਰਕ ਹਰ ਰੱਖਿਆ ਉਰਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਨੇ ਹਉਮੈ ਅਤੇ ਮਮਤਾ, ਜਿਹੜੀ ਮਾਇਆ ਦੀ ਮਮਤਾ ਹੈ, ਅਥਵਾ ਹਉਮੈ ਦਾ ਅਰਥ ਹੈ ਜਿਹੜਾ ਹੰਕਾਰ ਦਾ ਭਾਵ, ਅਤੇ ਮਮਤਾ ਦਾ ਅਰਥ ਹੈ ਜਿਹੜੀ ਮੇਰ ਤੇਰ ਸੀ, ਇਹਨੂੰ ਮਾਰ ਕੇ ਹਰ ਰੱਖਿਆ ਉਰਧਾਰ। ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੈ।
ਤਨ ਕੈ ਬਲਿਹਾਰਣ ਜਿਨ੍ਹਾਂ ਨਾਮੇ ਲੱਗਾ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗਿਆ। ਸ਼ਰਤ ਇਹ ਹੈ ਜਿਨ੍ਹਾਂ ਨਾਮੇ ਲੱਗਾ ਪਿਆਰ। ਸਤਿਗੁਰੂ ਮਹਾਰਾਜ ਦੇ ਹੋਰ ਥਾਂ 'ਤੇ ਵੀ ਬਚਨ ਆਉਂਦੇ ਨੇ, ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ ਤਿਨ੍ਹਾਂ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨ੍ਹਾਂ ਕਹਿ, ਹਾਂ ਸਤਿ ਕੁਰਬਾਨਾ ਜਾਓ। ਪੰਜਵੇਂ ਗੁਰਦੇਵ ਦੇ ਵੀ ਬਚਨ ਨੇ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬੰਸ਼ੋ ਧੂਰ। ਹਜ਼ੂਰ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗਿਆ ਹੈ।
ਸੇਈ ਸੁਖੀਏ ਚੌ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ।
ਹਜ਼ੂਰ ਫਰਮਾਉਂਦੇ ਨੇ ਭਾਈ ਉਹ ਚਾਰੇ ਯੁੱਗਾਂ ਦੇ ਅੰਦਰ ਹੀ ਸੁਖੀਏ ਹਨ, ਭਾਵ ਉਹਨਾਂ ਨੂੰ ਚਾਰੇ ਯੁੱਗਾਂ ਦੇ ਅੰਦਰ ਹੀ ਮਹਾਨ ਸੁੱਖ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨਾਮ ਅਖੁੱਟ ਅਪਾਰ, ਜਿਨ੍ਹਾਂ ਦੇ ਪਾਸ ਨਾਮ ਦਾ ਅਖੁੱਟ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤਾ, ਔਰ ਉਹ ਚਾਰੇ ਯੁੱਗਾਂ ਦੇ ਵਿੱਚ ਹੀ ਸੁਖੀ ਹੁੰਦੇ ਨੇ। ਇਹਦਾ ਮਤਲਬ ਇਹ ਹੈ ਵੀ ਇੱਕ ਸੰਸਾਰਕ ਤਨ ਹੈ, ਉਹ ਵੀ ਜਿਹਦੇ ਪਾਸ ਹੋਵੇ ਨਾ ਤਾਂ ਉਹ ਸੰਸਾਰਕ ਸੁੱਖ ਭੋਗਦਾ ਹੈ, ਪਰ ਹਜ਼ੂਰ ਕਹਿੰਦੇ ਜਿਨ੍ਹਾਂ ਨਾਮ ਅਖੁੱਟ ਅਪਾਰ, ਜਿਨ੍ਹਾਂ ਦੇ ਕੋਲ ਨਾਮ ਦਾ ਅਪਾਰ ਦਾ ਅਰਥ ਹੈ ਇਹ ਵਡਮੁੱਲਾ ਅਖੁੱਟ ਖਜ਼ਾਨਾ ਆ ਜਾਂਦਾ ਹੈ, ਅਤੇ ਫਿਰ ਉਹ ਚਾਰੇ ਯੁੱਗਾਂ ਦੇ ਵਿੱਚ ਹਮੇਸ਼ਾ ਲਈ ਸੁਖੀ ਹੋ ਜਾਂਦੇ ਨੇ, ਭਾਵ ਉਹਨਾਂ ਦੀਆਂ ਜਨਮਾਂ ਜਨਮਾਂ ਦੀਆਂ ਭੁੱਖਾਂ ਲੈ ਜਾਂਦੀਆਂ ਨੇ, ਹਮੇਸ਼ਾ ਲਈ ਆਨੰਦ ਅਤੇ ਸੁੱਖ ਦੇ ਵਿੱਚ ਸਮਾਂ ਬਸਰ ਕਰਦੇ ਹਨ।
ਗੁਰ ਮਿਲਿਆ ਨਾਮ ਪਾਈਐ ਚੁੱਕੈ ਮੋਹ ਪਿਆਸ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਭਈ ਨਾਮ ਪ੍ਰਾਪਤ ਕਿੱਥੋਂ ਹੁੰਦਾ, ਨਾਮ ਕਿੱਥੋਂ ਲੈਣਾ ਚਾਹੀਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਦਿੰਦੇ ਨੇ, ਗੁਰ ਮਿਲਿਆ ਨਾਮ ਪਾਈਐ। ਇਹ ਧਿਆਨ ਦੇ ਨਾਲ ਬਚਨ ਸੁਣਨ ਵਾਲੇ ਨੇ ਵੀ ਗੁਰੂ ਦੇ ਨਾਲ ਮਿਲ ਕੇ ਹੀ ਨਾਮ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿੰਨਾ ਚਿਰ ਤੱਕ ਅਸੀਂ ਗੁਰੂ ਵਾਲੇ ਨਹੀਂ ਬਣਦੇ, ਜਿੰਨਾ ਚਿਰ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦੇ, ਉਨਾ ਚਿਰ ਤੱਕ ਸਾਨੂੰ ਨਾਮ ਪ੍ਰਾਪਤ ਹੀ ਨਹੀਂ ਹੋ ਸਕਦਾ। ਗੁਰੂ ਦੇ ਨਾਲ ਮਿਲ ਕੇ ਹੀ ਨਾਮ ਪ੍ਰਾਪਤ ਹੁੰਦਾ ਹੈ, ਅਤੇ ਜਿਹਨੂੰ ਪ੍ਰਾਪਤ ਹੋ ਜਾਵੇ ਚੁੱਕੈ ਮੋਹ ਪਿਆਸ, ਉਹਦੇ ਮਨ ਦੇ ਵਿੱਚੋਂ ਮਾਇਆ ਦਾ ਮੋਹ ਅਤੇ ਮਾਇਆ ਦੀ ਜਿਹੜੀ ਪਿਆਸ ਹੈ ਉਹ ਨਾਲ ਹੀ ਖਤਮ ਹੋ ਜਾਂਦੀ ਹੈ।
ਹਰ ਸੇ ਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ।
ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਹਰ ਸੇ ਤੀ ਮਨ ਰਵ ਰਹਿਆ, ਉਹਨਾਂ ਦਾ ਮਨ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਰਚਮਿਚ ਜਾਂਦਾ ਹੈ। ਘਰ ਹੀ ਮਾਹੇ ਉਦਾਸ, ਫਿਰ ਚਾਹੇ ਉਹ ਘਰ ਦੇ ਵਿੱਚ ਵੀ ਮਹਾਂਪੁਰਖ ਰਹਿਣ, ਪਰ ਉਹ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਮਾਇਆ ਤੋਂ ਉਦਾਸ ਉਪਰਾਮ ਹੋ ਕੇ ਰਹਿੰਦੇ ਨੇ।